ਧਰਮ ਵਾਲੇ ਪਾਸੇ ਬੜਾ ਹੋਇਆ ਨਹੀਂ ਲੱਗਦਾ ਕਿਉਂ ਬੁੱਧੀ ਘੱਟ ਗਈ ਉਹਦੀ ਖਾ ਲਿਆ ਖਾਲੀ ਖਾਧੀ ਗਈ ਬੁੱਧੀ ਉਹ ਹੱਥ ਪੱਕੀ ਹੋ ਗਈ ਨਸ਼ਾ ਲੱਗ ਗਿਆ ਦੂਆ ਐਨ ਪੱਕਾ ਹੋ ਗਿਆ ਨਸ਼ੇ ਦੇ ਵਿਰੋਧ ਵਾਲੀ ਸ਼ਕਤੀ ਘੱਟ ਗਈ ਉਹਦਾ ਅਧੀਨ ਹੋ ਗਿਆ ਉਹਦੇ ਪੱਕਾ ਫਿਰ ਕਿਵੇਂ ਛੱਡ ਦੂ ਪੂਰਾ ਕਲਪਨਾ ਦੇ ਅਧੀਨ ਹੋ ਗਿਆ ਉਹ ਫਿਰ ਨਹੀਂ ਛੱਡ ਸਕਦਾ ਬੱਚੇ ਤੋਂ ਜਿੱਦਣ ਮਰਜ਼ੀ ਲਾ ਲਓ ਉਦੋਂ ਉਹਦੀ ਬੁੱਧੀ ਪੂਰੀ ਆ ਉਹਦੇ ਕੋਲ ਕਲਪਨਾ ਦੀ ਆਦਤ ਨਹੀਂ ਪਈ ਉਹਨੂੰ ਇਹ ਸਭ ਲੋਭ ਹੈ ਵਗੈਰਾ ਨਸ਼ੇ ਨੇ ਦੁਰਮਾਦਾ ਨਸ਼ਾ ਹੈ ਇਹ ਨਸ਼ਿਆਂ ਦੇ ਅਧੀਨ ਹੋ ਗਿਆ ਐ ਨਸ਼ੇ ਨੇ ਜਿਹਨਾਂ ਤੇ ਬਚਣਾ ਸੀ ਉਹ ਤਾਂ ਬਚੇ ਉਹਨੇ ਤਾਂ ਗੱਲੇ ਨਹੀਂ ਕਰਦੇ ਨਸ਼ਿਆਂ ਦੀ ਲੋਭ ਦਾ ਮਾਇਆ ਦਾ ਨਸ਼ਾ ਨਹੀਂ ਹੁੰਦਾ ਕੁਰਸੀ ਦਾ ਨਸ਼ਾ ਨਹੀਂ ਹੁੰਦਾ ਨਾਲੇ ਕਹਿੰਦੇ ਨੇ ਕੁਰਸੀ ਪਰ ਇਸੇ ਤੇ ਬਚਣਾ ਸੀ ਦੁਨੀਆਂ ਦੀ ਵਡਿਆਈ ਬਹੁਤ ਬੜਾ ਨਸ਼ਾ ਹੈ ਹੰਕਾਰ ਬਹੁਤ ਬੜਾ ਨਸ਼ਾ ਹੈ ਇਹ ਤੇ ਬਚਣਾ ਸੀ ਜਿਹਦਾ ਨਾਮ ਨਾਲ ਵਿਰੋਧ ਹੈ ਖੀਬ ਦੇ ਨਸ਼ੇ ਦਾ ਨਾਮ ਨਾਲ ਵਿਰੋਧ ਨਹੀਂ ਹੈ ਸ਼ਰਾਬ ਦੇ ਨਸ਼ੇ ਦਾ ਨਾਮ ਦਾ ਵਿਰੋਧ ਨਹੀਂ ਹੈ ਬਿਲਕੁਲ ਨਹੀਂ ਹੈ ਸ਼ਰਾਬੀ ਨੂੰ ਕੋਈ ਆਦਮੀ ਦੇਖੀ ਫਿਰ ਧਰਮ ਕੋਲੇ ਪੈਰੀਆਂ ਚਲਾ ਦੂ ਬਿਨਾਂ ਸ਼ਰਾਬੀ ਲਾਉਂਦਾ ਨਹੀਂ ਉਹ ਮਰਦਾ ਮੈਂ ਅਪਰਾਧੀ ਹਾਂ ਗੁਰਦੁਆਰੇ ਦੇ ਮੂਹਰੇ ਦੀ ਨੰਗੂ ਮੰਦਰ ਦੇ ਮੂਹਰੇ ਦੀ ਨੰਗੂ ਡਰ ਕੇ ਨੰਗੂ ਵੀ ਮੈਂ ਅਪਰਾਧੀ ਹਾਂ ਉਹਦੇ ਅੰਦਰ ਭੈ ਪੈਦਾ ਕਰਤੀ ਉਹਨੇ ਬਿਨਾਂ ਸ਼ਰਾਬੀ ਤੇ ਭੈ ਹੈ ਨਹੀਂ ਉਹਦੇ ਅੰਦਰ ਸ਼ਰਾਬ ਨੇ ਭੈ ਪੈਦਾ ਕਰਤੀ ਤੇ ਅਪਰਾਧ ਕਰ ਲਿਆ ਜਿਹੜੀ ਚੀਜ਼ ਭੈ ਪੈਦਾ ਕਰਦੀ ਉਹ ਚੰਗੀ ਹੈ ਮਾੜੀ ਦੀ ਹੈ ਭੈ ਬਿਨ ਭਗਤ ਨਾ ਹੋਏ ਤੇਰੀ ਪੈਦੇ ਬਿਨਾਂ ਤਾਂ ਭਗਤੀ ਨਹੀਂ ਹੁੰਦੀ ਪਰ ਜਿਹੜੇ ਲੋਕ ਛਾਤਰ ਨੇ ਜਿਨ੍ਹਾਂ ਨੇ ਇਹ ਨਸ਼ੇ ਨਹੀਂ ਸੀ ਛੱਡਣੇ ਉਹਨਾਂ ਨੇ ਗੱਲ ਦੂਏ ਪਾਸੇ ਪੜ੍ਹਤੀ ਪੜ੍ਹਾਈ ਹੋਰ ਪੜ੍ਹਾਤੀ ਹੰਕਾਰ ਛੱਡਣਾ ਨਹੀਂ ਸੀ ਦੁਨੀਆਂ ਦੀ ਵਡਿਆਈ ਛੱਡਣੀ ਨਹੀਂ ਸੀ ਬੜੇ ਬੜੇ ਸੰਤ ਕਹਾਉਣਾ ਸੀ ਮੱਥੇ ਟਿਕਾਉਣੇ ਸੀ ਬੜੇ ਬਣਨਾ ਸੀ ਬੋਰਡ ਲਾਉਣੇ ਸੀ ਉਹਨਾਂ ਨੇ ਸਾਰੀ ਗੱਲ ਪਲਟ ਕੇ ਦੂਏ ਪਾਸੇ ਕਰਤੀ ਗੁਰਬਾਣੀ ਕਹਿੰਦੀ ਹੈ ਦੁਨੀਆਂ ਕੀ ਹੈ ਵਡਿਆਈ ਆ ਕਿਸੇ ਦੀ ਜਾਲ ਤੁਸੀਂ ਜਾਣੀਆਂ ਦੁਨੀਆਂ ਦੀ ਵਡਿਆਈ ਦਾ ਸਭ ਤੋਂ ਬੜਾ ਨਸ਼ਾ ਹੈ ਦੁਨੀਆਂ ਦੀ ਵਡਿਆਈ ਕਰਕੇ ਸਦਾ ਵਰਗਿਆਂ ਨੂੰ ਫਾਂਸੀ ਚੜ੍ਹਨਾ ਪੈ ਗਿਆ ਵਡਿਆਈ ਕਰਕੇ ਉੱਟੋ ਨੂੰ ਕਿਉਂ ਫਾਂਸੀ ਲੱਗੀ ਵਡਿਆਈ ਕਰਕੇ ਜਿਹੜੇ ਬੜੇ ਬੜੇ ਲੜਦੇ ਨੇ ਰਾਜੇ ਮਰਦੇ ਮਾਰਦੇ ਕਿਉਂ ਨੇ ਵਡਿਆਈ ਵਾਸਤੇ ਲੜਾਈ ਵਡਿਆਈ ਦੀ ਹੈ ਸਾਰੀ ਦੁਨੀਆਂ ਦੇ ਵਿੱਚ ਮਾਇਆ ਮਾਇਆ ਵੀ ਤਾਂ ਹੀ ਇਕੱਠੀ ਕਰਦਾ ਵਡਿਆਈ ਵਾਸਤੇ ਹੋਰ ਕੀ ਹੈ ਜ਼ਿਆਦਾ ਮਾਇਆ ਮਾਇਆ ਵਡਿਆਈ ਹੈ ਨਾ ਕੌਣ ਬੜਾ ਮਾਇਆ ਵਡਿਆਈ ਮਾਇਆ ਦੌੜ ਕਿਉਂ ਵਡਿਆਈ ਵਾਸਤੇ ਸਭ ਤੋਂ ਵੱਡਾ ਨਸ਼ਾ ਇਹ ਹੈ ਇਸ ਨਸ਼ੇ ਤੋਂ ਬਚਣ ਨੂੰ ਗੁਰਬਾਣੀ ਕਹਿੰਦੀ ਹੈ ਦੂਏ ਨਸ਼ੇ ਦਾ ਵਡਿਆਈ ਤੋਂ ਦੂਰ ਕਰਦੇ ਨੇ ਸਗੋਂ ਛਡਾਉਂਦੇ ਨੇ ਬਹੁਤ ਹੱਦ ਤੱਕ ਦੂਰ ਕਰਦੇ ਨੇ ਮਨ ਨੂੰ ਨੀਵਾ ਕਰਦੇ ਨੇ ਦੁਨੀਆਂ ਛਡਾ ਦਿੰਦੇ ਨੇ ਅਮਲੀ ਦੀ ਇੱਕ ਜਗ੍ਹਾ ਸਿਫਤ ਹੈ ਬਾਣੀ ਚ ਅਮਲੀ ਦਾ ਪ੍ਰਮਾਣ ਦਿੱਤਾ ਹੈ ਅਮਲੀ ਦਾ ਪ੍ਰਮਾਣ ਜੇ ਅਮਲੀ ਘਟੀਆ ਚੀਜ਼ ਉਹਦੀ ਪ੍ਰਮਾਣ ਦੇ ਦਿੰਦੇ ਕਿਹਦੇ ਨਾਲ ਦਿੱਤਾ ਭਗਤ ਨਾਲ ਦਿੱਤਾ ਪ੍ਰਮਾਣ ਭਗਤ ਨਾਲ ਅਮਲੀ ਦਾ ਪ੍ਰਮਾਣ ਦਿੱਤਾ ਹੋਇਆ ਜੇ ਅਮਲ ਵਾੜੀ ਚੀਜ਼ ਹੁੰਦੀ ਭਗਤ ਨਾਲ ਪ੍ਰਮਾਣ ਕਿਵੇਂ ਦੇ ਦਿੰਦੇ ਸ਼ਰਾਬ ਦਾ ਨਹੀਂ ਦਿੱਤਾ ਠੀਕ ਹੈ ਅਮਲੀ ਦਾ ਦਿੱਤਾ ਅਮਲੀ ਕੋ ਜੈਸੇ ਅਮਲ ਬਾਹਰ ਹਾ ਜਿਵੇਂ ਅਮਲੀ ਇਕੱਲੇ ਅਮਲ ਦੇ ਬਿਨਾਂ ਸੰਸਾਰ ਛੱਡਿਆ ਹੁੰਦਾ ਤੈਸੇ ਮੇਰੇ ਮਨ ਦਾ ਬਈਆ ਉਹਨੇ ਸਿਰਫ ਅਮਲੀ ਨੇ ਅਮਲ ਵਾਸਤੇ ਸੰਸਾਰ ਛੱਡਦਾ ਛੱਡ ਕੇ ਦਿਖਾਉਣ ਜਿਹੜੇ ਬਕਵਾਸ ਕਰਦੇ ਨੇ ਸੰਸਾਰ ਛੱਡ ਕੇ ਦਿਖਾਉਣ ਉਹਨੇ ਸੰਸਾਰ ਛੱਡਤਾ ਹਾਂ ਉਸ ਅਮਲੀ ਨੂੰ ਜੇ ਕਿਤੇ ਗੁਰਮਤ ਦਾ ਉਹ ਮਿਲ ਜਾਂਦਾ ਨਾ ਉਸ ਵੇਲੇ ਗਿਆਨ ਗਾਂ ਨੂੰ ਹੀ ਜਾਂਦਾ ਸੰਸਾਰ ਛੱਡਤਾ ਗਾਂ ਜੋੜਨ ਵਾਲਾ ਦੂਏ ਪਾਸੇ ਜੋੜਨ ਵਾਲਾ ਨਹੀਂ ਮਿਲਿਆ ਛੜਾ ਤਾਂ ਦਿੱਤਾ ਅਮਲ ਲਈ ਜੋੜਨ ਵਾਲਾ ਕੋਈ ਹੋਰ ਚਾਹੀਦਾ ਸੀ ਪੱਟਿਆ ਤਾਂ ਗਿਆ ਲਾਉਣ ਵਾਲਾ ਨਹੀਂ ਮਿਲਿਆ ਇੱਧਰੋਂ ਪੱਟਣਾ ਤੇ ਤਾਂ ਲਾਉਣਾ ਨਾ ਜੇ ਲਾਉਣ ਵਾਲਾ ਮਿਲ ਜਾਂਦਾ ਲੱਗ ਜਾਂਦਾ ਉਹ ਲਾਉਣ ਵਾਲਾ ਨਹੀਂ ਮਿਲਿਆ ਉਹਨੂੰ ਫਟਿਆ ਗਿਆ। ਇਹਨਾਂ ਕੋਲ ਕੁਛ ਨਹੀਂ ਹੈ ਕਹਿਣ ਨੂੰ, ਪ੍ਰਵਾਨ ਪਿਆ ਗੁਰਬਾਣੀ ਦੇ ਵਿੱਚ। ਹਾਂਜੀ,
ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮੈਂ ਰਹੇ ਸਮਾਏ।
ਕਾਲ ਕਲਪਨਾ ਕਦੇ ਨਾ ਖਾਏ, ਕਲਪਨਾ ਕਾਲ ਹੈ। ਮੈਨੂੰ ਦੱਸੇ ਕਿਹੜਾ ਨੀ ਕਲਪਨਾ ਕਰਦਾ, ਜਿਹੜੇ ਨਸ਼ੇ ਦੇ ਖਿਲਾਫ਼ ਨੇ ਕਿਹੜਾ ਨੀ ਕਰਦਾ ਕਲਪਨਾ, ਇੱਕ ਬੰਦਾ ਦੱਸੇ। ਇਹ ਕਲਪਨਾ ਛੁੱਟੀ ਤੋਂ ਬਾਅਦ ਪਤਾ ਲੱਗੂ ਕੀ ਖਾਣਾ ਕੀ ਨਹੀਂ ਖਾਣਾ, ਕੀ ਖਾਣਾ ਕੀ ਨਹੀਂ ਖਾਣਾ, ਕੀ ਕਰਨਾ ਕੀ ਨਹੀਂ ਕਰਨਾ, ਇਹ ਗੁਰਬਾਣੀ ਭਗਤ ਦੱਸਣਗੇ। ਦੱਸਿਆ ਹੋਇਆ ਗੁਰਬਾਣੀ ਚ, ਗੁਰਬਾਣੀ ਤੇ ਜਿਹੜੇ ਬਿਨਾਂ ਤੁਸੀਂ ਬਣਾਇਆ ਹੋਇਆ ਨਾ ਆਪਣੀ ਮਰਜ਼ੀ ਦੀ ਗੱਲਾਂ, ਇਹ ਆਪਣੀ ਮਰਜ਼ੀ ਦਾ ਪ੍ਰਚਾਰ ਹੈ ਇਹਨਾਂ ਨੇ ਕੀਤਾ ਹੋਇਆ। ਜੋ ਆਪਣੀ ਮਰਜ਼ੀ ਦੀਆਂ ਮਿੱਥਾਂ ਨੇ ਤੁਹਾਡੀਆਂ ਬੰਦੀਆਂ ਹੋਈਆਂ, ਉਹਦਾ ਪ੍ਰਚਾਰ ਗੁਰਬਾਣੀ ਤੇ ਲਾਗੂ ਨਹੀਂ ਕੀਤਾ ਜਾ ਸਕਦਾ, ਉਹਨੂੰ ਨੀ ਕਿਸੇ ਨੇ ਬੋਲਣਾ, ਗੁਰਮੁਖਾਂ ਨੇ ਰੱਦ ਕਰ ਦੇਣਾ। ਮਿੱਥਾਂ ਤਾਂ ਹਿੰਦੂਆਂ ਦੀਆਂ ਬਥੇਰੀਆਂ ਬਣਾਈਆਂ ਹੋਈਆਂ ਨੇ, ਉਹ ਕਹਿੰਦੇ ਮੂਰਤੀ ਚੋਂ ਮਿਲ ਜਾਂਦਾ। ਤੁਸੀਂ ਮੰਨ ਲਓਗੇ ਇਸ ਗੱਲ ਨੂੰ, ਜੇ ਤੁਸੀਂ ਨੀ ਮੰਨਦੇ ਤੁਹਾਡੀ ਕੌਣ ਮੰਨ ਲੂਗਾ, ਤੁਸੀਂ ਨੀ ਮੰਨਦੇ ਤੁਹਾਡੀ ਕੌਣ ਮੰਨ ਲੂਗਾ। ਬਹੁਤ ਸਾਰੇ ਦੇਵੀ ਦੇਵਤਾ ਸ਼ਰਾਬ ਚੜ੍ਹਦੀ ਹੈ, ਚੜ੍ਹਦੀ ਹੈ ਨਾ, ਧਰਮ ਦਾ ਅੰਬ ਹੋ ਗਿਆ ਫਿਰ, ਉਹ ਸ਼ਰਾਬ ਤਾਂ ਧਰਮ ਦਾ ਅੰਬ ਹੋ ਗਿਆ। ਇਹਦਾ ਨਾਂ ਸੁਰਾ ਹੈ, ਸੁਰ ਦੇਵਤੇ ਨੂੰ ਕਹਿੰਦੇ ਨੇ, ਦੇਵਤਿਆਂ ਦੇ ਪੀਣ ਵਾਲੀ ਚੀਜ਼। ਸਮੁੰਦਰ ਰੜਕਿਆ, ਉੱਥੋਂ ਹੀ ਇਹ ਨਿਕਲੀ, ਉੱਥੋਂ ਹੀ ਅੰਮ੍ਰਿਤ ਨਿਕਲਿਆ, ਉੱਥੇ ਮੰਨਦੇ ਨੇ। ਗੁਰਬਾਣੀ ਕਹਿੰਦੀ ਹੈ ਵਿਖਿਆ ਅੰਮ੍ਰਿਤ ਇਹ ਖਾਣ, ਦੇਖੋ ਵਿਖਿਆ ਅੰਮ੍ਰਿਤ ਉਹ ਇੱਕ ਨੇ, ਇਹਨਾਂ ਦੇ ਅੰਮ੍ਰਿਤ ਔਰ ਵਿਖਿਆ ਬਰਾਬਰ ਹੈ। ਫਿਰ ਜੇ ਸ਼ਰਾਬ ਵਿਖਿਆ ਤਾਂ ਅੰਮ੍ਰਿਤ ਵੀ ਵਿਖਿਆ ਹੀ ਹੈ, ਕੁਛ ਨੀ ਫਰਕ ਹੈਗਾ, ਨੀ ਫਰਕ ਹੈ ਕੁਛ ਵੀ। ਗੁਰਬਾਣੀ ਤਾਂ ਇਹ ਕਹਿੰਦੀ ਹੈ, ਤੁਸੀਂ ਕਿੱਥੋਂ ਅਟੱਡ ਕਰਦੇ, ਇਹ ਮਨਮੁੱਖ ਹੈ, ਤੁਹਾਡੇ ਆਪਣੇ ਵਿਚਾਰ ਨੇ, ਇਹ ਮਨਮੁੱਖਾਂ ਦੇ ਆਪਣੇ ਵਿਚਾਰ ਨੇ, ਗੁਰਮੁਖਾਂ ਦੇ ਵਿਚਾਰ ਨਹੀਂ ਹੈ, ਗੁਰਮੁਖਾਂ ਦੇ ਵਿਚਾਰ ਨੇ ਗੁਰਬਾਣੀ ਚ, ਗੁਰਮੁਖਾਂ ਦੇ ਵਿਚਾਰ ਨਹੀਂ ਮਨਮੁੱਖਾਂ ਦੇ ਵਿਚਾਰ ਨੇ। ਇਹ ਸਾਰੇ ਵਿਦਵਾਨ ਜਿਹਨੇ ਰੌਲਾ ਪਾਉਂਦੇ ਨੇ, ਇਹ ਸਾਰੇ ਮਨਮੁੱਖ ਰਹਿ ਜਾਣਗੇ ਨਾ, ਜੋ ਇੱਕ ਵੀ ਗੁਰਮੁਖ ਨਹੀਂ ਹੋ ਸਕਦਾ, ਜਾਂ ਬਣ ਜੂ ਜਾਂ ਮੰਨ ਲਾਂਗੇ, ਇਹ ਗੁਰਮੁਖ ਵਾਲੀ ਲਾਈਨ ਚ ਨਹੀਂ ਆ ਸਕਦੇ, ਕਦੇ ਵੀ ਨਹੀਂ ਹੋਣਗੇ, ਚੁੱਪ ਕਰ ਜਾਣਗੇ ਹੁਣ ਛੇਤੀ। ਉਹ ਐਸੀ ਨਹੀਂ ਗੱਲ ਹੈਗੀ ਇਹਨਾਂ ਨੂੰ ਕਹਿੰਦੇ ਨੇ ਚੁੱਪ ਕਰਾ ਦੇਣ, ਜਿਹਨਾਂ ਨੂੰ ਕਹਿੰਦੇ ਸਿੱਖ ਨੀ ਨਾ, ਜਿਹਨਾਂ ਦੇ ਖਿਲਾਫ਼ ਪ੍ਰਚਾਰ ਕਰਦੇ ਨੇ, ਉਹਨਾਂ ਨੇ ਇਹਨਾਂ ਨੂੰ ਚੁੱਪ ਕਰਾ ਦੇਣਾ। ਤੁਸੀਂ ਦੱਸੋ ਤੁਸੀਂ ਕੀ ਦੋਇਆਂ ਨੂੰ ਚੰਗੇ ਹੋ, ਤੁਸੀਂ ਸ਼ਰਾਬ ਦੇ ਖਿਲਾਫ਼ ਹੋ, ਪੀਂਦੇ ਨੀ, ਤੁਸੀਂ ਦੱਸੋ ਕੀ ਹੋ। ਬਾਹਮਣ ਦੱਸੇ ਨਸ਼ਾ ਦੇ ਖਿਲਾਫ਼ ਹੈ, ਬਾਹਮਣ ਨੇ ਕੀ ਚੰਗਿਆਈ ਆਈ ਬਾਹਮਣ ਚ, ਉਹ ਦੱਸੇ, ਤੁਸੀਂ ਸਾਬਤ ਕਰੋ ਤੁਸੀਂ ਸਾਡੇ ਨੂੰ ਕਿਵੇਂ ਚੰਗੇ ਹੋ। ਦੇਖੋ ਨਾ ਤੋਲ ਦੋ ਤਕੜੀ ਪਾ ਕੇ, ਇੱਕ ਵਾਰ ਤੁਸੀਂ ਬਹਿ ਜਾਓ ਕਵਾਸੇ, ਅਸੀਂ ਬਹਿਣੇ, ਥੋੜਾ ਜਿਹਾ ਕੀ ਚੰਗਿਆਈ ਹੈ ਸਾਡੇ ਨੂੰ। ਸਿਰਫ ਤੁਸੀਂ ਗੁਰੂ ਦੇ ਨਾਂ ਤੇ ਸੰਸਥਾਵਾਂ ਬਣਾ ਕੇ ਪੈਸੇ ਲੁੱਟੇ ਨੇ, ਖਾਧੇ ਨੇ, ਆਹ ਕੀਤਾ ਤੁਸੀਂ, ਹੋਰ ਕੀ ਕੀਤਾ। ਗੁਰੂ ਦੇ ਨਾਂ ਤੇ ਸੰਸਥਾਵਾਂ ਬਣਾ ਕੇ ਬਿਜਨਸ ਬਣਾਇਆ, ਧਰਮ ਨੂੰ ਧੰਦਾ ਬਣਾ ਲਿਆ, ਹੋਰ ਤਾਂ ਕੁਛ ਨੀ ਕੀਤਾ, ਸਾਰੇ ਮਿਸ਼ਰੀ ਵਾਲਾ ਦਾ ਧੰਦਾ ਹੀ ਆ, ਹੋਰ ਕੀ ਹੈ, ਜਿਹੜੇ ਪੜ੍ਹਦੇ ਨੂੰ ਵੀ ਧੰਦਾ ਮੁੰਡਿਆ ਨਾ। ਇਹ ਧੰਦੇ ਵਾਲੇ ਆਦਮੀ ਪੰਡਿਤ ਹੁੰਦੇ ਨੇ, ਇਹ ਪੰਡਿਤ ਵਾਲੀ ਜਗ੍ਹਾ ਨੇ ਸਾਰੇ, ਪੰਡਿਤ ਨਸ਼ਿਆਂ ਤੋਂ ਖਿਲਾਫ਼ ਹੈ, ਦਸ ਬਾਰਾਂ ਦੇ ਵਿੱਚ ਪੰਡਿਤ ਹੈ ਕੱਲਾ ਨਸ਼ਿਆਂ ਦੇ ਖਿਲਾਫ਼, ਬੋਲ ਨਹੀਂ ਕੋਈ। ਸ਼ਿਵਜੀ ਜਿਹੜਾ ਹੈਗਾ ਸਾਰੇ ਨਸ਼ੇ ਵਰਤਦੇ ਨੇ, ਸ਼ਿਵਜੀ ਵਾਲੇ ਭਗਤ ਗੁਰਬਾਣੀ ਸ਼ਿਵਜੀ ਨੂੰ ਮੰਨਿਆ ਹੋਇਆ, ਗੁਰੂ ਨਾਨਕ ਨੇ ਸ਼ਿਵਜੀ ਨੂੰ, ਸ਼ਿਵਜੀ ਦੇ ਜਿਹੜੇ ਚੇਲੇ ਨੇ ਸਿੱਧ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ ਧਾਰਮਿਕ ਬੰਨਿਆ, ਪੰਡਿਤ ਨੂੰ ਧਾਰਮਿਕ ਬੰਦਾ ਹੀ ਨਹੀਂ ਮੰਨਿਆ, ਵਿਸ਼ਨੂੰ ਨੂੰ ਧਾਰਮਿਕ ਬੰਦਾ ਹੀ ਨਹੀਂ ਮੰਨਿਆ ਗੁਰਬਾਣੀ ਨੂੰ, ਕਿਉਂ ਇਹ ਸੁੱਖ ਜਿਹੜੇ ਨੇ ਜਾਂ ਤਾਂ ਗੁਰਮੁਖ ਹੈਗੇ ਨੇ ਜਿਹੜੇ, ਜਾਂ ਤਾਂ ਗੁਰਮੁਖ ਭਗਤ ਨੇ ਧਾਰਮਿਕ ਬੰਦੇ ਨੇ, ਇਹ ਸ਼ਿਵਜੀ ਦੇ ਨੇ, ਦੋ ਧਾਰਮਿਕ ਨੇ, ਤੀਜਾ ਧਾਰਮਿਕ ਇਹ ਨਹੀਂ ਹੈ, ਕਿਉਂ ਨਹੀਂ ਹੈ, ਸੰਸਾਰੀ ਸੁੱਖ ਤੋਂ ਉਹ ਜੁੜੇ ਹੋਏ ਨੇ ਪੰਡਿਤ, ਜਿਹੜਾ ਲੋਕ ਸੰਸਾਰੀ, ਜਿੰਨੇ ਵਿਦਵਾਨ ਨੇ ਸੰਸਾਰੀ ਸੁੱਖ ਨਾਲ ਜੁੜੇ ਹੋਏ ਨੇ, ਜਿਹੜੇ ਲੋਕ ਸੰਸਾਰੀ ਸੁੱਖ ਦਾ ਪ੍ਰਚਾਰ ਕਰਦੇ ਨੇ, ਸੰਸਾਰੀ ਸੁੱਖ ਨਾਲ ਜੁੜੇ ਹੋਏ ਨੇ, ਉਹ ਸਾਰੇ ਹੀ ਪੰਡਿਤ ਦੇ ਚੇਲੇ ਨੇ, ਇਹ ਵਿਸ਼ਨੂੰ ਦੇ ਚੇਲੇ ਨੇ, ਇਹ ਪੰਡਿਤ ਦੇ ਚੇਲੇ ਨੇ, ਜਿਹੜੇ ਸੰਸਾਰੀ ਸੁੱਖ ਨੂੰ ਸੁੱਖ ਨਹੀਂ ਮੰਨਦੇ, ਇਹ ਤੋਂ ਡਰਦੇ ਨੇ, ਨਿਰਾਕਾਰੀ ਸੁੱਖ ਮੰਨਦੇ ਨੇ, ਯਾਨੀ ਪਰਮ ਆਨੰਦ ਦੀ ਗੱਲ ਕਰਦੇ ਨੇ, ਸਦਾ ਸੁਖ ਦੇ ਮੁਤਲਾਸ਼ੀ ਨੇ, ਸਦਾ ਸੁਖ ਦੀ ਖੋਜੀ ਨੇ, ਸੰਸਾਰੀ ਸੁਖ ਦੀ ਪਰਵਾਹ ਨਹੀਂ ਜਿਹਨਾਂ ਨੂੰ। ਉਹ ਸਿਰਫ ਕੌਣ ਨੇ? ਜਿਸ ਸੁਖ ਤੇ ਸ਼ਿਵ ਬ੍ਰਹਮ ਡਰਾਨਾ, ਦੋ ਨੇ, ਸ਼ਿਵ ਦੇ ਚੇਲੇ ਔਰ ਬ੍ਰਹਮ ਗਿਆਨੀ ਭਗਤ। ਵਿਸ਼ਨੂੰ ਕੱਢ ਦਿੱਤਾ ਬਾਹਰ। ਅੱਜ ਪ੍ਰਚਾਰ ਕਾਹਦਾ ਹੋ ਰਿਹਾ? ਸਿੱਖਾਂ ਦੀ ਤਰੱਕੀ ਦਾ ਹੋ ਰਿਹਾ। ਇਹਦਾ ਮਤਲਬ ਵਿਸ਼ਨੂੰ ਵਾਲੀ ਭਗਤੀ ਹੈ, ਗੁਰਵਾਲੀ ਵਾਲੀ ਭਗਤੀ ਹੋ ਰਹੀ ਹੈ ਤੁਹਾਡੀ। ਇਸ ਕਰਕੇ ਨਸ਼ਿਆਂ ਦੇ ਖਿਲਾਫ਼ ਨੇ, ਕਿਉਂਕਿ ਉਹਦੇ ਵਿੱਚ ਨਸ਼ਿਆਂ ਦੀ ਖਿਲਾਫ਼ ਕੀਤੀ ਹੋਈ ਹੈ। ਇਹਨਾਂ ਕੋਲ ਭਗਤੀ ਵਿਸ਼ਨੂੰ ਭਗਤੀ ਹੈ ਸਾਰੀ, ਉਹ ਵਿਸ਼ਨੂੰ ਭਗਤੀ ਵਾਲੇ ਹੀ ਨੇ ਸੰਤ ਬਨਾਰਸ ਦੇ ਠੱਗ ਜਿਹਨਾਂ ਨੂੰ ਕਿਹਾ ਹੈ। ਇਹ ਕੌਣ ਨੇ? ਗਲੀ ਜਿਹਨਾਂ ਜਪ ਮਾਲੀਆਂ, ਲੋਟੇ ਹੱਥ ਨੇ ਬਗੇ ਵੈਸ਼ਣ ਭਗਤ ਨੇ ਸਾਰੇ। ਉਹ ਮਹਾਸਰ ਸ਼ਰਾਬ ਦੇ ਵਿਰੋਧੀ ਸੀਗੇ। ਇਹ ਭਗਤੀ ਉਸ ਦਾ ਪ੍ਰਚਾਰ ਹੈ ਸਾਡੇ ਸਿੱਖੀ ਚ, ਐਦਾ ਨਹੀਂ ਹੈ ਗੁਰਮਤ ਦਾ ਪ੍ਰਚਾਰ ਨਹੀਂ ਹੈ ਬਿਲਕੁਲ। ਕਿਆ ਸਾਬਤ ਕਰਨ? ਉਹਨਾਂ ਕੋਲ ਗੁਰਬਾਣੀ ਪਈ ਹੈ, ਸਾਬਤ ਗੁਰਬਾਣੀ ਜੋ ਕਰਕੇ ਦਿਖਾਉਣ। ਉਹਨਾਂ ਕੋਲ ਵੀ ਤਾਂ ਹੈ, ਆਪਣਾ ਸਾਬਤ ਕਰਕੇ ਤਾਂ ਦਿਖਾਉਣ। ਚੁੱਪ ਹੋ ਜਾਣਗੇ ਸੁਣ ਕੇ, ਚੁੱਪ ਹੋਣਗੇ ਸੁਣ ਕੇ, ਕੁਛ ਨਹੀਂ ਉਹਨਾਂ ਕੋਲ। ਗੁਰਬਾਣੀ ਨਾਲ ਤਾਂ ਸੌ ਸੌ ਕੋ ਦੂਰ ਹੈ, ਗੁਰਬਾਣੀ ਤੋਂ ਸੌ ਕੋ ਦੂਰ ਰਹਿੰਦੇ ਨੇ, ਨੇੜੇ ਵੀ ਨਹੀਂ ਆਉਂਦੇ ਗੁਰਬਾਣੀ ਦੇ। ਜਿੰਨੇ ਪ੍ਰਚਾਰਕ ਨੇ ਸੌ ਸੌ ਕੋ ਦੂਰ ਨੇ। ਪਹਿਲੀ ਗੱਲ ਤਾਂ ਇਹ ਹੈ, ਇਹਨਾਂ ਨੂੰ ਮਾਇਆ ਛੱਡਣੀ ਪੈਜੂ, ਧਰਮ ਨੂੰ ਧੰਦਾ ਬਣਾਉਣ ਤੇ ਹਟਣਾ ਪਊ। ਪਹਿਲੀ ਤਾਂ ਗੱਲ ਇਹ ਹੈ, ਇਹਨਾਂ ਨੇ ਹਟਣਾ ਕੋਈ ਨਹੀਂ, ਧਰਮ ਨੂੰ ਧੰਦਾ ਬਣਾਉਣ ਤੇ ਹੀ ਨਹੀਂ ਹਟਣਾ ਇਹਨਾਂ ਨੇ ਪਹਿਲਾਂ। ਜਿਹਦਾ ਧਰਮ ਧੰਦਾ ਹੈ ਉਹਨੂੰ ਧਰਮ ਕਾਦੀ ਮੰਨਿਆ ਨਹੀਂ ਜਾ ਸਕਦਾ। ਪਹਿਲੀ ਸ਼ਰਤ ਇਹ, ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਰਾਹ ਉਹ ਪਛਾਣੂਗਾ ਜਿਹੜਾ ਕਾਲ ਖਾ ਕੇ ਕੁਛ ਹੱਥੋਂ ਦਊਗਾ, ਸ਼ਬਦ ਵਿਚਾਰ ਕਰਕੇ ਕਿਸੇ ਨੂੰ ਕੁਝ ਦਊਗਾ। ਇਹਨਾਂ ਨੇ ਕੀ ਦਿੱਤਾ? ਜੋ ਟੀਕੇ ਪੜ੍ਹੇ ਨੇ ਉਹੀ ਬਕਵਾਸ ਕਰੀ ਜਾਂਦੇ ਨੇ, ਜੋ ਪੜ੍ਹੇ ਗਲਤ ਫਲਤ ਜੋ ਪੜ੍ਹ ਲਿਆ ਉਹੀ ਬੋਲੀ ਜਾਂਦੇ ਨੇ। ਕੋਲੋਂ ਤਾਂ ਕੁਛ ਨਹੀਂ ਦਿੱਤਾ ਹੋਇਆ ਇਹਨਾਂ ਨੇ, ਕੋਲੋਂ ਕੀ ਦਿੱਤਾ ਤੁਸੀਂ? ਤੁਹਾਡੀ ਕਾਲ ਕਮਾਈ, ਤੁਸੀਂ ਸ਼ਬਦ ਵਿਚਾਰ ਕੀ ਕੀਤਾ, ਕੀ ਕੱਢਿਆ, ਕੀ ਰੜਕਿਆ, ਕੀ ਖਾਧਾ, ਕੀ ਦਿੱਤਾ, ਕੀ ਦੱਸਿਆ? ਕੀ ਤਾਂ ਰੜਕਿਆ ਗੁਰਬਾਣੀ ਨੂੰ ਤੁਸੀਂ? ਕੀ ਬੁਲਾਇਆ, ਕੀ ਆਪ ਖਾਧਾ, ਕੀ ਲੋਕਾਂ ਨੂੰ ਦੱਸਿਆ ਦਿੱਤਾ? ਉਹ ਦੱਸੋ, ਉਹ ਦੱਸੋ ਤੁਹਾਡੇ ਕੋਲ ਫਾਲਤੂ ਕੀ ਹੈ? ਜੋ ਟੀਕੇ ਲਿਖੇ ਨਾ ਤਾਂ ਪਤਾ ਹੈ ਸਾਰੇ, ਉਹ ਤਾਂ ਕਰੀ ਜਾਂਦੇ ਨੇ, ਉਹਦਾ ਨਹੀਂ ਕੁਛ ਹੈਗਾ। ਫਾਲਤੂ ਗੱਲ ਕਰੋ, ਤੁਸੀਂ ਕੀ ਕੀਤਾ, ਆਪ ਕੀ ਕੀਤਾ, ਤੁਹਾਡੀ ਖੋਜ ਕੀ ਹੈ? ਕੁਛ ਵੀ ਨਹੀਂ ਕਿਸੇ ਦੀ, ਰੌਲਾ ਪਾਈ ਜਾਂਦੇ ਨੇ, ਕੌਣ ਸੁਣੂਗਾ ਤੁਹਾਡੀ ਗੱਲ? ਜਿਹੜੇ ਚੁੱਪ ਸੀ ਨਾ ਤੁਸੀਂ ਬਾਹਰ ਕੱਢੇ ਤੇ ਸਿੱਖੀ, ਤੂੰ ਸਿੱਖੀ ਜਾ ਜਾਣਾ, ਤੁਸੀਂ ਬਾਹਰ ਨਿਕਲ ਜਾਣਾ। ਪੰਡਿਤ ਬਾਹਰ ਨਿਕਲ ਗਿਆ ਸੀਗਾ ਧਰਮ ਚੋਂ, ਐਸ ਵਕਤ ਪੰਡਿਤ ਬਾਹਰ ਹੈ ਧਰਮ ਤੋਂ। ਪੰਡਿਤ ਨੂੰ ਧਰਮ ਕੋਈ ਵੀ ਨਹੀਂ ਬੋਲਦਾ ਵਰਡ ਵਿੱਚ, ਕਰਾਓ ਦਾ ਇਹਦੇ ਇੰਨਾ ਕੰਮ, ਮਜ਼ਾਕ ਵੀ ਪੰਡਿਤ ਨੂੰ ਕਰਦੇ ਨੇ, ਜਾਂ ਫੇਰੇ ਕਰਾਉਣ ਦਾ, ਜਾਂ ਵੀ ਮਜ਼ਾਕ ਦਾ ਹੀ ਪਾਤਰ ਬਣਦਾ। ਉਹੀ ਪੰਡਿਤ ਨੂੰ ਲੈ ਕੇ ਉਹੀ ਉਹਨੂੰ ਮਜ਼ਾਕ ਕਰਦਾ, ਵਿਚਾਰਾ ਸੰਦੀਵਾ ਕਰਕੇ ਸੁਣੀ ਜਾਂਦਾ। ਧਰਮ ਆਦਮੀ ਸੰਦੀਵਾ ਕਰਦਾ ਹੁੰਦਾ, ਕੀਰਤਨ ਵਾਲੇ ਗ੍ਰੰਥੀ ਸਾਹਿਬ ਸਿਰਨੀਵਾ ਕਰਕੇ ਸੁਣੀ ਜਾਂਦੇ ਨੇ। ਕੌਣ ਪੁੱਛਦਾ ਇਹਨਾਂ ਨੂੰ? ਕੋਈ ਇੱਜ਼ਤ ਹੈ ਇਹਨਾਂ ਦੀ ਗ੍ਰੰਥੀਆਂ ਦੀ? ਕਿਉਂ ਨਹੀਂ ਹੈ? ਬਿਜਨਸ ਹੈ ਨਾ, ਧੰਦਾ ਹੈ ਨਾ, ਧੰਦੇ ਵਾਲੇ ਦੀ ਇੱਜ਼ਤ ਨਹੀਂ ਰਹਿੰਦੀ ਹੁੰਦੀ, ਪੈਸੇ ਜਿੰਨੇ ਮਰਜ਼ੀ ਹੋਣ।
ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੈਂ ਰਹੇ ਸਮਾਏ।
ਕਾਲ ਕਲਪਨਾ ਕਿਉਂ ਨਹੀਂ ਖਾਂਦੀ? ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੈਂ ਰਹਿ ਸਮਾਏ। ਉਹ ਆਦਿ ਪੁਰਖ ਆਪਣੇ ਮੂਲ ਚ ਸਮਾਇਆ ਰਹਿੰਦਾ, ਆਦਿ ਪੁਰਖ ਹੁੰਦਾ ਆਪਣਾ ਮੂਲ, ਜਿੱਥੋਂ ਮੇਰਾ ਜਨਮ ਹੋਇਆ ਉੱਥੋਂ ਮੇਰੇ ਵਾਸਤੇ ਆਦਿ ਪੁਰਖ ਰਹੋ। ਅਸਲ ਚ ਆਦਿ ਪੁਰਖ ਹੀ ਹੈ, ਸਭ ਦੇ ਵਿੱਚ ਮੂਲ ਇੱਕੋ ਹੀ ਹੈ, ਉਹ ਆਦਿ ਪੁਰਖ ਹੀ ਹੈ। ਉਹ ਨੂਰ ਜਿਹੜਾ ਹੈ ਆਦਿ ਪੁਰਖ ਹੈ, ਦੂਰੇ ਅੱਬਲ ਵੱਲੋਂ ਨੂਰ ਉਪਾਇਆ, ਦੂਰੇ ਆਦਿ ਪੁਰਖ ਹੈ, ਦੂਰੇ ਰਲਿਆ ਮਾਇਆ ਦੇ ਵਿੱਚ, ਤਾਂ ਹੀ ਸੰਸਾਰ ਪੈਦਾ ਹੋਇਆ। ਇਹ ਆਦਿ ਪੁਰਖ ਹੈ, ਪਰਮੇਸ਼ਰ ਨਹੀਂ ਆਦਿ ਪੁਰਖ, ਪਰਮੇਸ਼ਰ ਤਾਂ ਅਨਾਦਿ ਪੁਰਖ ਹੈ। ਉਹ ਅਨਾਦਿ ਪੁਰਖ ਹੈ, ਇਹ ਆਦਿ ਪੁਰਖ ਹੈ, ਇਹਨੇ ਆਦਿ ਸੰਸਾਰ ਦਾ ਆਦਿ ਕੀਤਾ ਨਹੀਂ ਇਹਨੇ। ਇਹ ਆਦਿ ਪੁਰਖ ਹੈ, ਉਹ ਅਨਾਦਿ ਪੁਰਖ ਹੈ, ਉਹ ਆਦਿ ਪੁਰਖ ਵੀ ਹੈ, ਅਨਾਦਿ ਪੁਰਖ ਵੀ ਹੈ, ਦੋਏ ਨੇ। ਉਹ ਤਾਂ ਅਨਾਦੀ ਹੈ, ਉਹਦਾ ਆਦਿ ਕੋਈ ਨਹੀਂ, ਇਹਦਾ ਆਦਿ ਹੈ, ਇਹਦਾ ਆਦਿ ਕਦ ਹੈ? ਆਦਿ ਪੁਰਖ ਕਿਉਂ ਹੈ? ਕਾਹਦਾ ਆਦਿ ਦਾ। ਐਸੇ ਗ੍ਰਹਿ ਹਮ ਬਹੁਤ ਵਸਾਏ, ਜਮ ਹਮ ਰਾਮ ਗਰਭ ਹੋਏ, ਇਹ ਆਦਿ ਹੈ ਨਾ। ਜਬ ਦੱਸ ਤਾ ਜਦੋਂ ਤੋਂ ਅਸੀਂ ਰਾਮ ਗਰਭ ਵਿੱਚ ਪ੍ਰਵੇਸ਼ ਕੀਤਾ, ਇਹ ਜੇ ਸਰੀਰ ਬੜੇ ਹੀ ਧਾਰਨ ਕੀਤੇ ਨੇ, ਆਦਿ ਹੋ ਗਿਆ। ਅਦਭੁਰ ਕੌਣ ਹੈ, ਇਹਦੇ ਯਾਦ ਹੈ। ਗ੍ਰਹਿ ਕਿਹਨੇ ਵਸਾਏ ਨੇ, ਜਨਮ ਕਿਹਨੇ ਲਏ ਨੇ, ਜਿਹਨੇ ਜਨਮ ਲਏ ਨੇ ਆਦਪੁਰਖ ਉਹ ਹੈ, ਦੂਰ ਆਦਪੁਰਖ ਹੈ। ਸਵਾਲ ਆ ਗਿਆ ਹੁਣ, ਹੁਣ ਅਰਥ ਕਰਨ ਦਾ ਸਵਾਲ ਨਹੀਂ ਹੈ, ਹੁਣ ਪ੍ਰੂਫ ਕਰਨ ਦਾ ਸਵਾਲ ਹੈ, ਇਹੀ ਆਦਪੁਰਖ ਹੈ। ਅਰਥ ਕਰਨੇ ਹੋਰ ਗੱਲ ਹੈ, ਸਾਬਤ ਕਰਨਾ ਹੋਰ ਗੱਲ ਹੈ ਗੁਰਬਾਣੀ ਚੋਂ। ਹਰ ਅਰਥ ਨੂੰ ਗੁਰਬਾਣੀ ਚੋਂ ਪ੍ਰੂਫ ਕਰਨਾ ਵੀ ਇਹੀ ਆਦਪੁਰਖ ਹੈ, ਇਹ ਹੋਰ ਗੱਲ ਹੈ। ਅਰਥ ਕਰਨੇ ਹੋਰ ਗੱਲ ਹੈ, ਅਰਥ ਕੀਤਾ ਨੀ ਟੀਕਾਕਾਰਾਂ ਨੇ, ਸਾਬਤ ਨਹੀਂ ਕੀਤਾ ਕਿਤੇ ਵੀ ਕੁਛ, ਸਾਬਤ ਤੱਕ ਤਾਂ ਨਹੀਂ ਕੀਤਾ। ਹਰ ਅਰਥ ਨੂੰ ਗੁਰਬਾਣੀ ਚੋਂ ਪ੍ਰੂਫ ਕਰਨਾ ਹੋਰ ਗੱਲ ਹੈ, ਅਰਥ ਕਰਨੇ ਹੋਰ ਗੱਲ ਹੈ। ਨਹੀਂ ਤਾਂ ਕਿੰਤੂ ਪ੍ਰੰਤੂ ਹੋ ਸਕਦਾ, ਕਿੰਤੂ ਪ੍ਰੰਤੂ ਕਰੇ ਜਿਹਨੇ ਕਰਨਾ, ਫਿਰ ਆਪਾਂ ਵਿਚਾਰ ਕਰਾਂਗੇ। ਕਿੰਤੂ ਪ੍ਰੰਤੂ ਜੇ ਕਰੂਗਾ ਫਿਰ ਉਹਦੇ ਵਿਚਾਰ ਕਰਾਂਗੇ। ਇਹ ਤਾਂ ਕੋਈ ਗਾਹਾਂ ਦੀ ਗੱਲ ਦੱਸ ਕੇ ਕਿੰਤੂ ਪ੍ਰੰਤੂ ਕਰੂਗਾ ਨਾ, ਹੋ ਸਕਦਾ ਕਿਤੇ ਕੋਈ ਕਮੀ ਹੋਵੇ। ਇਹ ਤਾਂ ਗਾਹਾਂ ਹੀ ਹੋਊ ਗੱਲ, ਫਿਰ ਪਿੱਛੇ ਨਹੀਂ ਆ ਸਕਦੀ। ਇਹ ਤਾਂ ਹੋਰ ਗਾਹਾਂ ਦੱਸੂ ਆਦਪੁਰਖ ਦੀ ਵਿਆਖਿਆ। ਹਾਂਜੀ,
ਦੁਤੀਆ ਦੋ ਕਰ ਜਾਣੇ ਅੰਗ, ਮਾਇਆ ਵਰਮ ਰਮੇ ਸਭ ਸੰਗ।
ਬ੍ਰਹਮ
ਦੁਤੀਆ ਦੋ ਕਰ ਜਾਣੇ ਅੰਗ, ਮਾਇਆ ਬ੍ਰਹਮ ਰਮੇ ਸਭ ਸੰਗ।
ਜਿਹੜਾ ਆਦਪੁਰਖ ਆ ਉਹਦੀ ਗੱਲ ਆ ਗਈ ਹੁਣ, ਉਹਦੇ ਦੋ ਅੰਗ ਜਾਣਨੇ ਚਾਹੀਦੇ ਨੇ, ਆਦਪੁਰਖ ਦੇ ਕਦੀ ਹੁੰਦਾ। ਦੁਤੀਆ
ਦੋ ਕਰ ਜਾਣੇ ਅੰਗ,
ਦੂਜ ਆ ਗਈ ਨਾ ਉਧਰ। ਆਦਪੁਰਖ ਇੱਕ ਦੀ ਗੱਲ ਕੀਤੀ ਹੈ, ਦੂਜ ਆ ਗਈ, ਦੁਤੀਆ ਇੱਧਰ ਦੋ। ਕੀ ਹੈ ਚਤੁਰ ਬੁਰ, ਦੋ ਅੰਗ ਉਹਦੇ ਇੱਕ ਦੇ ਹੀ ਨੇ। ਦੋ ਕਰ ਜਾਣਾ
ਅੰਗ,
ਇੱਕ ਬਾਂਹ ਆਏ ਇੱਕ ਬਾਂਹ ਆਏ, ਦੋ ਸਰੀਰ ਦੇ ਅੰਗ ਨੇ। ਇੱਕ ਸੱਜਾ ਔਰ ਖੱਬਾ ਹੱਥ ਸਰੀਰ ਦੇ ਅੰਗ ਨੇ ਨਾ, ਦੋ ਇੱਕ ਦੇ ਦੋ ਅੰਗ ਨੇ, ਮਨ ਔਰ ਚਿੱਤ। ਜਿਹੜਾ ਸਰੀਰ ਚ ਰਲਿਆ ਹੋਇਆ ਉਹ ਖੱਬਾ ਹੱਥ ਹੈ, ਜਿਹੜਾ ਸਾਹ ਰਲਿਆ ਉਹ ਸੱਜਾ ਹੱਥ ਹੈ। ਦੋ ਅੰਗ ਇੱਕ ਦੇ ਨੇ, ਆਦਪੁਰਖ ਦੇ ਹੱਥ ਅੰਗ ਨੇ ਦੋ। ਦੋ ਕਰ ਜਾਣਾ
ਅੰਗ
ਅੰਗ, ਬਾਕੀ ਰਹਿ ਗਈ ਮਾਇਆ ਦੀ ਗੱਲ। ਮਾਇਆ ਤਾਂ ਕਹਿੰਦਾ ਹਮੇਸ਼ਾ ਨਾਲੇ ਰਹਿੰਦੀ ਹੈ, ਮਾਇਆ ਤਾਂ ਬ੍ਰਹਮ ਦੇ ਨਾਲੇ ਰਹੂਗੀ, ਮਾਇਆ ਕਿਵੇਂ ਚਲੀ ਜਾਊਗੀ ਕਿਤੇ। ਬ੍ਰਹਮ ਸਰਵਵਿਆਪੀ ਹੈ, ਮਾਇਆ ਤਾਂ ਵਿੱਚੇ ਰਹੂਗੀ, ਮਾਇਆ ਨਹੀਂ ਕਿਤੇ ਜਾਂਦੀ ਹੁੰਦੀ, ਮਾਇਆ ਹਮੇਸ਼ਾ ਹੀ ਨਾਲ ਰਹਿੰਦੀ ਹੈ। ਮਾਇਆ ਬ੍ਰਹਮ ਰਵਾ ਸਾਧ
ਸੰਗ,
ਪਰ ਜਦ ਇੱਕ ਆ ਜਾਣ ਮਾਇਆ ਤੋਂ ਨਿਲੇ ਭਾਈ, ਜਦ ਦੋ ਬਣ ਜਾਂਦੇ ਨੇ ਫੇਰ ਮਾਇਆ ਨੂੰ ਜਿਉਂਦੀ ਕਰਦਾ, ਫਿਰ ਮਾਇਆ ਚ ਖੇਡਦਾ। ਦੋ ਥਾਂ ਹੋ ਕੇ ਮਾਇਆ ਨਾਲ ਰਲਦਾ, ਸਾਬਤ ਮਾਇਆ ਨਾਲ ਨਹੀਂ ਰਲ ਸਕਦਾ। ਦੋ ਅੰਗ ਬਣਾ ਕੇ ਇੱਕ ਹੱਥ ਚ ਮਾਇਆ ਰੱਖਦਾ, ਇੱਕ ਹੱਥ ਚ ਸਰੀਰ ਰੱਖਦਾ, ਇੱਕ ਹੱਥ ਸਰੀਰ ਨੂੰ ਤਾਕਤ ਦਿੰਦਾ, ਇੱਕ ਹੱਥ ਅਡੋਲ ਰਹਿੰਦਾ, ਇੱਕ ਹੱਥ ਉਹਨੂੰ ਪਾ ਕੇ ਰੱਖਦਾ ਆਪਣੇ ਮੂਲ ਨੂੰ ਪਿੱਛੇ, ਇੱਕ ਹੱਥ ਤਾਂ ਰੱਖਦਾ ਸੱਚਖੰਡ ਨਾਲ, ਅੱਧਾ ਹੀ ਆਉਂਦਾ ਮਾਇਆ ਚ। ਇੱਕ ਹੱਥ ਸੱਚ ਨੂੰ ਪਾਇਆ ਹੋਇਆ, ਇੱਕ ਹੱਥ ਝੂਠ ਨੂੰ ਪਾਇਆ, ਝੂਠ ਕੀ ਹੈ ਸਰੀਰ, ਇੱਕ ਹੱਥ ਸੱਚ ਨੂੰ ਪਾਇਆ। ਚਿੱਤ ਸਚਿਆਰਾ, ਮਨ ਕੂੜਿਆਰਾ, ਮਨ ਕਰਕੇ ਕੂੜਿਆਰਿਆ, ਚਿੱਤ ਕਰਕੇ ਸਚਿਆਰਾ। ਜੇ ਮਨ ਸਚਿਆਰਾ ਹੋ ਗਿਆ ਦੋ ਇੱਕ ਹੋ ਗਏ, ਕਿਵ ਸਚਿਆਰਾ
ਹੋਈਆ
ਹੋਈਆ, ਸਚਿਆਰਾ ਤਾਂ ਮਨ ਕਰਕੇ ਹੀ ਨਹੀਂ ਨਾ, ਅੱਧਾ ਸਚਿਆਰਾ ਅੱਧਾ ਕੂੜਿਆਰਾ, ਦੋ ਅੰਗ ਨੇ। ਬ੍ਰਹਮ ਮਾਇਆ ਨਾਲੇ ਰਹਿੰਦੀ ਹੈ, ਪਰ ਜਾਂ ਇੱਕ ਹੋ ਜਾਂਦਾ ਹੈ ਮਾਇਆ ਨਾਲ ਸੰਪਰਕ ਨਹੀਂ ਰਹਿੰਦਾ ਫਿਰ ਇਹਦਾ। ਹਾਂਜੀ, ਮਾਇਆ ਬ੍ਰਹਮ ਰਵਾ
ਸਭ ਸੰਗ, ਰਮੇ ਸਭ ਸੰਗ।
ਮਾਇਆ ਵਿੱਚੇ ਸੀ, ਇਹਦੇ ਵਿੱਚੋਂ ਪੈਦਾ ਕੀਤੀ ਹੈ ਮਾਇਆ, ਮਾਇਆ ਕਿੱਥੇ ਸੀ, ਮਾਇਆ ਆਈ ਕਿੱਥੋਂ ਫਿਰ, ਵਿੱਚੇ ਸੀ ਮਾਇਆ, ਮਾਇਆ ਦੇ ਵਿੱਚੇ ਸਮਾ ਜਾਂਦੀ ਹੈ, ਵਿੱਚੇ ਪ੍ਰਗਟ ਹੁੰਦੀ ਹੈ। ਉਹ ਮਾਇਆ ਦਾ ਰੂਪ ਹੋਰ ਹੈ, ਆਹ ਮਾਇਆ ਦਾ ਰੂਪ ਹੋਰ ਹੈ। ਮਾਇਆ ਵੀ, ਮਾਇਆ ਦੇ ਵੀ ਦੋ ਹਿੱਸੇ ਬਣ ਗਏ, ਆਕਾਸ਼ ਅੱਡ ਹੈ, ਇਹ ਅੱਡ ਹੈ, ਮਾਇਆ ਦੇ ਦੋ ਹਿੱਸੇ ਨਹੀਂ ਕਰੇ। ਮਾਇਆ ਵੀ ਸਾਬਤ ਨਹੀਂ ਰਲਦੀ ਚੇਤਨ ਦੇ ਵਿੱਚ, ਮਾਇਆ ਵੀ ਡਿਵਾਈਡ ਹੋ ਕੇ ਰਲਦੀ ਹੈ। ਹਵਾ ਵੀ ਨਹੀਂ ਰਲਦੀ, ਆ ਕੇ ਪਾਣੀ ਉਹ ਰਲਦਾ, ਪਾਣੀ ਦਾ ਬੁਲਬਲ ਹੈ ਨਾ ਸਰੀਰ, ਹਵਾ ਦਾ ਬੁਲਬਲ ਤਾਂ ਕਿਹਾ ਨਹੀਂ ਹੈ, ਬਸ ਹਵਾ ਦਾ ਤਾਂ ਥੁੰਮਿਆ ਹੋਇਆ ਬੁਲਬਲਾ, ਹਵਾ ਨੇ ਤਾਂ ਪਵਨ ਕਾ ਥੁੰਮਾ, ਉਹ ਤਾਂ ਥੁੰਮਾ ਹੀ ਹੈ, ਬੁਲਬਲਾ ਫੁੱਟ ਜਾਂਦਾ ਹਵਾ ਕਿੱਥੇ ਹੁੰਦੀ, ਹਵਾ ਤਾਂ ਅੰਦਰ ਵੀ ਅੱਡੇ ਹੈ ਵਿਕਸਰੀ ਹੋਈ ਹੋਈ, ਜੇ ਅੰਦਰ ਬੁਲਬਲੇ ਹਵਾ ਉਹ ਵੀ ਅੱਡ ਹੈ, ਬੁਲਬਲਾ ਫੁੱਟਿਆ ਹਵਾ ਬਾਹਰ, ਪਾਣੀ ਨਿਚੋੜ ਕੇ ਤਾਂ ਨਿਕਲਦੀ ਨੀ ਹਵਾ, ਪਾਣੀ ਨਿਚੋੜਨਾ ਪੈਂਦਾ ਹਵਾ ਚ, ਤੁਸੀਂ 2 ਕਿਲੋਮੀਟਰ ਥੱਲੇ ਹਵਾ ਮਾਰੋ ਉੱਤੇ ਹੋ ਬੁਲਬਲ ਬਾਹਰ, ਜਿੰਨੀ ਹਵਾ ਥੱਲੇ ਛੱਡੋਗੇ ਉਨੀ ਬਾਹਰ ਆਊਗੀ, ਇਹ ਨੀ ਬਸ ਹੁੰਦੀ ਹੈ ਵਿੱਚ, ਬਸ 2 ਤੱਤ ਤਾਂ ਬਾਹਰ ਰਹਿ ਗਏ, ਇੱਕ ਹਵਾ ਇੱਕ ਆਕਾਸ਼, ਆਕਾਸ਼ ਤਾਂ ਰਲਦਾ ਜ਼ਰੂਰ ਚੇਤਨ ਨਾਲ, ਆਕਾਸ਼ ਤਾਂ ਛੱਡਿਆ ਨਹੀਂ ਜਾ ਸਕਦਾ, ਹਵਾ ਅੱਡਾ, ਪਾਣੀ ਪੌਣ ਸਰੀਰ, ਪਰ ਹਵਾ ਦੀ ਉਹ ਲੋੜ ਹੈ ਇਹਨੂੰ ਖੂਨ ਸਾਫ਼ ਕਰਨ ਵਾਸਤੇ, ਸਹਾਉਣ ਵਾਸਤੇ ਲੋੜ ਹੈ, ਸਰੀਰ ਵਾਸਤੇ ਲੋੜ ਹੈ ਹਵਾ ਦੀ, ਪਰ ਵਿਕਸਦੀ ਹੈ ਫਿਰ ਵੀ, ਜਿਵੇਂ ਆਤਮਾ ਵਿਕਸਦੀ ਹੈ, ਆਤਮਾ ਦਾ ਸੰਪਰਕ ਜ਼ਰੂਰ ਹੈ ਸਰੀਰ ਨਾਲ, ਸੰਪਰਕ ਹੈ, ਇਵੇਂ ਹਵਾ ਦਾ ਸੰਪਰਕ ਹੈ, ਵਿਕਸ ਵੀ ਨਹੀਂ ਹੈ, ਸੰਪਰਕ ਹੈ ਜੀਵਨ ਹੈ, ਸਰੀਰ ਕਰਕੇ ਜੀਵਨ, ਹਾਂਜੀ,
ਨਾ ਉਹ ਵੜੇ ਨਾ ਘਟਦਾ ਜਾਏ,
ਅਸਲ ਦੇ ਵਿੱਚ ਤਾਂ ਜੀਵਨ ਹੈਗਾ ਚੇਤਨੇ ਸਰੀਰ ਦਾ, ਜਿਹਨਾਂ ਚ ਚੇਤਨ ਵਿੱਚ ਹੈ ਉਹਨਾਂ ਚ ਜੀਵਨ, ਚੇਤਨ ਬਾਹਰ ਨਿਕਲ ਗਿਆ ਫਿਰ ਜੀਵਨ ਖਤਮ ਹੋ ਗਿਆ, ਮਾਇਆ ਦਾ ਸਰੀਰ ਦਾ ਜੀਵਨ ਖਤਮ, ਸਰੀਰ ਦਾ ਜੀਵਨ, ਜੀਵਨ ਅਸਲ ਸਰੀਰ ਦਾ ਹੁੰਦਾ, ਉਹਦਾ ਕਹਿੰਦਾ ਜੀਵਨ, ਉਹਦਾ ਹਰਵਾ ਜਿਉਂਦੀ ਹੋਈ, ਜੀਵ ਦਾ ਜੀਵਨ ਨਹੀਂ ਹੁੰਦਾ, ਜੀਵ ਤਾਂ ਹਰਵਾ ਜਿਉਂਦਾ ਹੀ ਹੈ, ਜੀਵ ਤਾਂ ਨਾ ਹੈ ਉਹਦਾ ਜਿਹੜਾ ਹਰਵਾ ਜਿਉਂਦਾ ਰਹਿੰਦਾ, ਜੀਵਨ ਸਰੀਰ ਦੇ ਨਾਲ ਦਾ ਜੀਵਨ ਹੈ, ਜਗ ਜੀਵਨ, ਜਗ ਸਰੀਰ ਹੈ ਨਾ, ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਤੋਂ, ਜਗ ਜੀਵਨ ਪੁਰਖ ਦੀ ਗੱਲ ਕਰਦਾ, ਮਾਇਆ ਤੇ ਕੀ ਲੈਣਾ, ਮਾਇਆ ਦਾ ਸਰੀਰ ਨੂੰ ਲੋੜ ਹੈ, ਤੈਨੂੰ ਜਗ ਜੀਵਨ ਦੀ ਲੋੜ ਹੈ, ਹਾਂਜੀ,
ਨਾ ਉਹ ਬੜੇ ਨਾ ਘਟਦਾ ਜਾਏ, ਉਹ ਕੁੱਲ ਨਿਰੰਜਨ ਏਕੇ ਪਾਏ,
ਨਾ ਉਹ ਬੜੇ ਨਾ ਘਟਦਾ ਜਾਏ, ਕਿਉਂ ਦੋ ਅੰਗ ਨੇ ਨਾ, ਦੁਤੀਆ ਦੋਏ ਕਰ ਜਾਣੇ ਅੰਗ, ਮਾਇਆ ਬ੍ਰਹਮ ਰਵੇ ਸਭ ਸੰਗ, ਉਹ ਘਟਦਾ ਵੱਧਦਾ ਨੀ, ਉਹਦਾ ਇੱਕੇ ਰਹਿੰਦਾ ਹੈ, ਅੰਗ ਦੋ ਨੇ ਹੈ, ਇੱਕੇ ਰਹਿਣਾ, ਘਟਦਾ ਵੱਧਦਾ ਨੀ ਹੈ, ਬੜਾ ਨੀ ਹੁੰਦਾ ਹੈਗਾ ਨਾ ਛੋਟਾ ਹੁੰਦਾ, ਨਾ ਇਹ ਘਟੇ ਨਾ ਵੱਧਦਾ ਜਾਏ,
ਕੁੱਲ ਨਿਰੰਜਨ ਏਕੇ ਪਾਏ,
ਕੁੱਲ ਨਿਰੰਜਨ ਏਕੇ ਪਾਏ, ਸਿਰਫ ਇੰਨਾ ਵੀ ਸੁੱਤਾ ਕਿੰਨਾ ਪਿਆ, ਕਿੰਨੇ ਪ੍ਰਸੈਂਟ ਸੁੱਤਾ ਕਿੰਨੇ ਪ੍ਰਸੈਂਟ ਜਾਗਦਾ ਹੈ, ਇੱਕੋ ਜਿੰਨਾ ਏਰੀਆ ਸੁੱਤਾ ਪਿਆ ਉਹਨਾਂ ਏਰੀਆ ਜਿਹਦੇ ਹਨੇਰਾ, ਜਿੰਨਾ ਏਰੀਆ ਜਾਗਦਾ ਉਹਨਾਂ ਏਰੀਏ ਜਾਣਨ, ਆਕਾਰ ਨਾ ਘਟਿਆ ਨਾ ਵਧਿਆ, ਆਕਾਰ ਉੱਡਾ ਹੀ ਹੈ, ਆਕਾਰ ਨੀ ਇਹਦਾ ਘਟਿਆ ਵਧਿਆ, ਆਕਾਰ ਉੱਡਾ ਹੀ ਹੈ, ਅਗਿਆਨ ਤਾਂ ਕਿੰਨੇ ਥਾਂ ਜਾ, ਗਿਆਨ ਕਿੰਨੇ ਥਾਂ ਜਾ, ਚਾਨਣ ਕਿੰਨੇ ਥਾਂ ਜਾ, ਰੋਸ਼ਨੀ ਕਿੰਨੇ ਥਾਂ ਜਾ, ਕਿੰਨਾ ਏਰੀਆ, ਕਿੰਨਾ ਇਹਦਾ ਸਰੀਰ ਸੁੱਤਾ ਪਿਆ ਸੁੰਨ ਹੋਇਆ ਹੋਇਆ, ਕਿੰਨਾ ਜਾਗਦਾ, ਬਸ ਇਹ ਗੱਲ,
ਕੁੱਲ ਨਿਰੰਜਨ,
ਕੁੱਲ ਨਿਰੰਜਨ ਹੈ, ਕੁੱਲ ਹੈ, ਕੁੱਲ ਰਹਿਤ ਹੈ, ਸਰੀਰ ਨਹੀਂ ਹੈ ਜਿਹਦਾ ਸਰੀਰ ਹੁੰਦਾ ਨਾ, ਕੁਲਾਂ ਸਰੀਰ ਦੀਆਂ ਬਣਾਈਆਂ ਹੋਈਆਂ ਸਾਡੀਆਂ, ਆਤਮਾ ਦੀ ਕੋਈ ਕੁੱਲ ਨਹੀਂ ਹੁੰਦੀ, ਆਤਮਾ ਦੀ ਕੁੱਲ ਕਾਹਦੀ ਹੈ, ਇੱਕੋ ਹੀ ਕੁੱਲ ਹੈ, ਫਿਰ ਕੁਲਾਂ ਉੱਥੇ ਬਣਾਉਣ ਪੈਂਦੀਆਂ ਜਿੱਥੇ ਇੱਕ ਤੇ ਜ਼ਿਆਦਾ ਹੋਣ ਕੁਲਾਂ, ਜਿੱਥੇ ਇੱਕ ਦੇ ਬਿਨਾਂ ਕੋਈ ਦੂਈ ਗੱਲੇ ਨਾ ਹੋਵੇ, ਉੱਥੇ ਕੁਲਾਂ ਦਾ ਮਤਲਬ ਕੀ ਰਹਿ ਗਿਆ, ਉਹਨੂੰ ਅਕੁੱਲ ਕਹਿੰਦੇ ਨੇ, ਕੁਲਾਂ ਨੇ ਬਣਾਈਆਂ ਹੋਈਆਂ ਇੱਥੇ ਸੰਸਾਰ 'ਚ, ਸੱਪਾਂ ਦੀਆਂ ਕੁਲਾਂ ਨੇ, ਆਦਮੀਆਂ ਦੀਆਂ ਕੁਲਾਂ ਨੇ, ਡੰਗਰਾਂ ਦੀਆਂ ਕੁਲਾਂ ਨੇ ਬਣਾਈਆਂ ਹੋਈਆਂ ਨੇ, ਬੁੱਢੀਆਂ ਹੋਈਆਂ ਨੇ ਵਿਦਵਾਨਾਂ ਦੀਆਂ, ਰਿਸ਼ੀਆਂ ਬੁਰੀਆਂ ਦੀਆਂ, ਉਹ ਇਹੋ ਜਿਹੇ ਕੰਮ ਕਰਦੇ ਰਹੇ ਨੇ, ਵਿਹਲੇ ਹੁੰਦੇ ਸੀਗੇ, ਆ ਇੱਧਰ ਤਾਂ ਲੱਗੇ ਨੀ ਸ਼ਬਦ ਵਿਚਾਰ ਨੂੰ, ਮਾਇਆ ਦੇ ਵਿੱਚ ਵੱਡੀਆਂ ਪਾਉਣ ਨੂੰ ਲੱਗੇ ਰਹੇ ਨੇ, ਅਲਝਾਵੇ 'ਚ ਫਸ ਕੇ ਅਲਝਾਵੇ 'ਚ ਫਸੇ ਰਹੇ ਨੇ, ਮਾਇਆ ਦੇ ਵਿੱਚ ਰਿਸ਼ੀ ਬੁਰੀ, ਤਾਰਿਆਂ ਦੀਆਂ ਗੱਲਾਂ ਕਰੀ ਗਏ ਕੀ ਪ੍ਰਭਾਵ ਪੈਂਦਾ, ਹੁਕਮ ਨਹੀਂ ਪਛਾਣਿਆ, ਪ੍ਰਭਾਵ ਹੁਕਮ ਦਾ ਪੈਂਦਾ ਤੁਸੀਂ ਤਾਰਿਆਂ ਦਾ ਪਾਉਣ ਲੱਗੇ। ਹੁਕਮ ਛੱਡ ਕੇ ਹੋਰ ਮਾਇਆ ਦਾ ਮਾਇਆ ਦੇ ਪ੍ਰਭਾਵ ਪਾਉਣ ਲੱਗੇ, ਹੋਰੇ ਰਾਹ ਪੈ ਗਏ ਉਹਦੇ ਚ ਕੱਢਣ ਲੱਗ ਗਏ ਜੀ ਆਹ ਮਹੂਰਤ ਕੱਢ ਲਓ, ਉਹ ਕੱਢ ਲਓ, ਫਲਾਨਾ ਕੱਢ ਲਓ। ਕੀ ਰਿਜ਼ਲਟ ਕੀ ਹੈ? ਕੁਛ ਵੀ ਨੀ। ਰਿਜ਼ਲਟ ਕੀ ਹੈ ਮਹੂਰਤਾਂ ਦੇ? ਕੁਛ ਵੀ ਨੀ। ਜਿਨ੍ਹਾਂ ਨੇ ਮਹੂਰਤ ਨਾਲ ਵਿਆਹ ਕੱਢਦੇ ਉਹਨਾਂ ਦੇ ਵੀ ਉਹੀ ਹਾਲ ਹੈ, ਦੂਜਿਆਂ ਦੇ ਵੀ ਉਹੀ ਹਾਲ ਹੈ, ਫਰਕ ਤਾਂ ਕੋਈ ਪਿਆ ਨੀ। ਹਾਂਜੀ,
ਤ੍ਰਿਤੀਆ ਤੀਨੇ ਸਮ ਕਰ ਲਿਆਵੇ ਆਨੰਦ ਮੂਲ ਪਰਮ ਪਦ ਪਾਵੇ।
ਹੁਣ ਆ ਗਈ ਤੀਜ, ਦੋਏ ਆ ਗਏ ਨਾ, ਦੋ ਆ ਗਏ ਨਾ, ਦੋ ਅੰਗ। ਹੁਣ ਆ ਗਈ ਤੀਜ, ਤ੍ਰਿਤੀਆ ਤੀਨੇ ਸਮ ਕਰ ਲਿਆਵੇ। ਤੀਏ ਨੰਬਰ ਤੇ ਤਿੰਨਾਂ ਨੂੰ ਸਮ ਕਰਕੇ ਲਿਆਉਣੇ। ਹੁਣ ਉਹ ਕਿਹੜੇ ਹੋ ਗਏ ਤਿੰਨ? ਇੱਕ ਤਾਂ ਵਨ ਹੋ ਗਿਆ, ਇੱਕ ਚ ਦੋ ਤਾਂ ਇਹਦੇ ਅੰਗ ਹੋ ਗਏ, ਇੱਕ ਪਿੱਛੇ ਹੁਕਮ ਹੈ। ਉਹ ਸੱਚ ਕਰਨਾ ਇਹ ਇੱਕੋ ਕਰਦੇ ਤਿੰਨਾਂ ਨੂੰ, ਤਾਂ ਗੱਲ ਬਣਨੀ ਹੈ। ਤਿੰਨਾਂ ਚ ਕੋਈ ਫਰਕ ਨਹੀਂ ਹੈਗਾ, ਜਿਹੜਾ ਅੱਜ ਸਾਬਤ ਹੈ ਆਹ ਦੋ ਅੰਗ ਹੈ, ਫਰਕ ਕੋਈ ਵੀ ਨਹੀਂ ਹੈ। ਜਦ ਇਹ ਦੋਵੇਂ ਇੱਕ ਹੋ ਜਾਣਗੇ ਨਾ, ਪੂਰਨ ਜੋਤ ਹੋ ਜੂ, ਉਹ ਜਿਹੜਾ ਹੁਕਮ ਹੈ ਉਹ ਜੇ ਸਮਾ ਜਾਣੇ ਨੇ। ਹੁਕਮ ਤਾਂ ਤੀਜੀ ਚੀਜ਼ ਹੈ, ਹੁਕਮ ਤਾਂ ਫੋਰਸ ਹੈ, ਪਾਵਰ ਹੈ, ਲੋ ਬੜੀ ਸ਼ਕਤੀ ਹੈ ਹੁਕਮ ਦੀ, ਇਹ ਚ ਵੀ ਸ਼ਕਤੀ ਪ੍ਰਗਟ ਹੋ ਜਾਣੀ ਹੈ। ਸ਼ਕਤੀ ਇਹਦੇ ਇਹਦੀ ਮਨ ਸ਼ਕਤੀ ਹੈ ਨਾ, ਅਸਲ ਦੇ ਵਿੱਚ ਇਹ ਮਨ ਸ਼ਕਤੀ, ਉਹ ਦਫਾ ਹੋਣ ਦੀ ਸ਼ਕਤੀ, ਉਹ ਪ੍ਰਗਟ ਕਰਦਾ ਕਲਪਨਾ। ਸ਼ਕਤੀ ਥੋੜੀ ਹੈ, ਟਕਰਾਉਂਦਾ ਬੜੀ ਸ਼ਕਤੀ ਨਾਲ। ਜਦ ਇਹਨੇ ਇੱਕ ਹੋ ਜਾਣਾ ਫਿਰ ਇਹਦੀ ਸ਼ਕਤੀ ਉਹਦੇ ਨਾਲ ਮਿਲ ਜਾਣੀ ਹੈ ਜਾ ਕੇ। ਅੱਧੇ ਦੀ ਸ਼ਕਤੀ ਕੀ ਹੈ? ਉਹ ਤਾਂ ਗਿਆਨ ਪਹਿਲਾਂ ਹੀ ਘੱਟ ਹੈ, ਉਹ ਤਾਂ ਪਹਿਲਾਂ ਹੀ ਗਿਆਨ ਘੱਟ ਹੈ, ਸ਼ਕਤੀ ਉਹ ਘੱਟ ਹੈ, ਗਿਆਨ ਦੀ ਉਹ ਸ਼ਕਤੀ ਹੋਣੀ ਹੈ। ਕੁਝ ਹੋ ਗਿਆ ਬੜੀ ਸ਼ਕਤੀ ਦੇ ਵਿਰੋਧ ਚ ਖੜਾ, ਮੰਦੀ ਮਰਜ਼ੀ ਸ਼ੁਰੂ ਕਰ ਲਈ। ਸ਼ਕਤੀ ਹੁੰਦੀ ਹੈ ਜਿਹਦੇ ਕੋਲ, ਉਹ ਵਰਤ ਕੇ ਦੇਖ ਲੈਂਦੇ, ਜੇ ਸੱਤ ਜ਼ੋਰ ਕਰ ਵੇਖਿਆ ਇਹਦੇ ਕੋਲ ਜ਼ੋਰ ਹੈ ਨਾ, ਇਹ ਵੀ ਅਜਮਾ ਕੇ ਦੇਖ ਲੈਂਦਾ। ਹੁਕਮ ਦੇ ਖਿਲਾਫ ਹੈ, ਜ਼ੋਰ ਅਜਮਾਈ ਕਰਤੀ ਪਤੰਦਰ ਨੇ ਸ਼ੁਰੂ। ਜੇ ਸੱਤ ਜ਼ੋਰ ਕਰ ਵੇਖਿਆ ਸੋਏ, ਉਹ ਵਰਤੇ ਲੈਂਦਾ ਨਾ। ਜਿਹਦੇ ਕੋਲ ਪੈਸਾ ਹੁੰਦਾ ਜੇ ਖਰਚ ਵੇ ਨਾ ਜਾ ਕੇ, ਉਹ ਜਿਹੜੇ ਜੂਆ ਖੇਡਦੇ ਨੇ ਖਬਰ ਹੈ, ਉਹਦੇ ਮਨ ਚ ਆਇਆ ਜਾਂਦਾ ਵੀ ਤੂੰ ਵੀ ਲਾ ਕੇ ਦੇਖ ਲੈਂਦਾ ਇੱਕ ਲਾਟਰੀ ਵਾਲਿਆਂ ਕੋਲ। ਉੱਥੇ ਉਹ ਪ੍ਰਚਾਰ ਜੋ ਇਹੋ ਜਿਹਾ ਹੁੰਦਾ, ਪ੍ਰਚਾਰ ਜੋ ਉੱਥੇ ਉਹੋ ਜਿਹਾ ਹੁੰਦਾ, ਸੁਸਾਇਟੀ ਜੋ ਹੁੰਦੀ ਹੈ ਉਹੋ ਜੀ, ਇਹ ਦੋ ਤੇ ਲਾ ਦਿੰਦਾ, ਇਹੋ ਜਿਹਾ ਖੇਡ ਲੈਂਦਾ ਦੋਵੇਂ। ਸੰਸਾਰ ਸਾਰੇ ਖੇਡਦੇ ਨੇ ਨਾ, ਸੁਸਾਇਟੀ ਇੱਥੇ ਇਹੋ ਜੀ ਹੈ। ਜੇ ਗੁਰਮੁਖਾਂ ਦੀ ਸੁਸਾਇਟੀ 'ਚ ਰਹੇ ਫਿਰ ਦੋ ਖੇਡਦਾ ਨੀ, ਇੱਥੇ ਫਿਰ ਗੁਆ ਪੈਂਦਾ। ਤਾਂ ਹੀ ਕਹਿੰਦਾ ਚੱਲਿਆ ਜੁਹਾਰੀਆ ਦੋਵੇਂ ਹੱਥ, ਬਾਬੇ ਜੁਹਾਰੀਆਂ 'ਚ ਰਹਿੰਦਾ ਨਾ, ਜੂਏ ਵਾਜਦੇ ਸਾਰੇ ਸੰਸਾਰ ਦੇ ਆਦਮੀ। ਦੋ ਤੇ ਲਾਤਾ ਹਾਰ ਗਿਆ, ਇਹ ਦੋ ਖੇਡ ਲੈਂਦਾ ਫਿਰ ਇਹ ਜੂਆ। ਜੇ ਤਾਂ ਜੁਹਾਰੀਆਂ 'ਚ ਬੈਠਦਾ ਫਿਰ ਜੂਆ ਸਿੱਖ ਜਾਂਦਾ, ਇਹ ਵੀ ਦੋ ਖੇਡਦਾ ਰਹਿੰਦਾ। ਜੇ ਗੁਰਮੁਖਾਂ 'ਚ ਬਹਿੰਦਾ ਫਿਰ ਦੋ ਖੇਡਦਾ ਹੀ ਨਹੀਂ, ਫਿਰ ਖੇਡਦਾ ਜ਼ਰੂਰ ਹੈ ਦੋ। ਜੋ ਸਾਹਿਬ ਨਾਲ ਨਾ ਹਾਰੀਏ ਤੇ ਬੇਹਾ ਪਾਸਾ ਢਾਲੀਏ, ਪਰ ਉਹਦਾ ਉਹ ਖੇਡਦਾ ਸਾਹਿਬ ਨਾਲ ਨਾ ਹਾਰੇ, ਉਹਦਾ ਹੁਕਮ ਉਹ ਮੰਨੀ ਜਾਂਦਾ, ਉਹਦਾ ਹੀ ਹੁਕਮ ਮੰਨੀ ਜਾਂਦਾ। ਹਰੂ ਕਿਵੇਂ ਵਿਰੋਧ ਦੇ ਵਿੱਚ ਨਹੀਂ ਖੜਦਾ, ਹੁਕਮ ਦੇ ਅੰਦਰ ਰਹਿ ਕੇ ਚੱਲਦਾ, ਉੱਥੇ ਲਾਭ ਹੀ ਲਾਭ ਹੈ। ਜੇ ਵਿਰੋਧ 'ਚ ਖੜੇ ਤਾਂ ਹੀ ਹੁਕਮ ਦੇ ਵਿੱਚ ਚੱਲਣ ਦੇ ਵਿੱਚ ਲਾਭ ਹੀ ਲਾਭ ਹੈ, ਹੁਕਮ ਦਾ ਵਿਰੋਧ ਕਰਨ ਦੇ ਵਿੱਚ ਨੁਕਸਾਨ ਹੈ। ਵਿਰੋਧ ਨਹੀਂ ਕਰਦਾ, ਉੱਥੋਂ ਹੁਕਮ ਨੂੰ ਸਮਝਦਾ ਰਹਿੰਦਾ, ਅਕਲ ਆਉਂਦੀ ਰਹਿੰਦੀ, ਹੁਕਮ ਨੂੰ ਸਮਝਦਾ ਰਹਿੰਦਾ, ਅਕਲ ਆਉਂਦੀ ਰਹਿੰਦੀ। ਇਹ ਸਾਰੇ ਕਿਉਂ ਹਾਰਦੇ ਨੇ, ਕਿਉਂ ਸਾਰੇ ਹਾਰਦੇ ਨੇ, ਇਹ ਦੇਖਦਾ ਰਹਿੰਦਾ, ਆਪ ਨਹੀਂ ਹਾਰਦਾ। ਫਿਰ ਉਹ ਤਾਂ ਦੁਨੀਆਂ ਦਾ ਤਮਾਸਾ ਦੇਖਦਾ, ਦੇਖਣ ਆਇਓ ਜਗਤ, ਫਿਰ ਉਹ ਤਮਾਸਾ ਦੇਖਦਾ, ਆਪ ਨਹੀਂ ਦੌੜ ਲਾਉਂਦਾ ਹੈ।